ਪਿੱਛੇ ਆਪਾਂ ਵਿਚਾਰ ਕੀਤੇ ਹਾਂ। ਪੰਜਵਾਂ ਪੜਾ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਾਰ ਕਰਦਿਆਂ ਵਿਸ਼ੇਸ਼ ਬਖਸ਼ਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਕਰਤੂਤ ਪਤੋ ਕੇ ਮਾਨਸ ਜਾਤ।
ਇਹ ਹਾਲਤ ਹੈ ਅੱਜ ਦੇ ਮਨੁੱਖ ਦੀ, ਸਾਰਿਆਂ ਦੀ ਨਹੀਂ, ਕੁਝ ਵਿਰਲੇ ਨੇ ਜਿਹੜੇ ਬਚੇ ਵੀ ਹੋਣਗੇ। ਪਰ ਇਸ ਤਰ੍ਹਾਂ ਕਹਿ ਲਈਏ ਵੀ 100 ਤੋਂ 98 ਜਾਂ 99 ਫੀਸਦੀ ਲੋਕ ਉਹਨਾਂ ਦੀ ਇਹ ਹਾਲਤ। ਕਰਤੂਤ ਪਸ਼ੂ ਕੀ ਮਾਨਸ ਜਾਤ ਹੈ ਤਾਂ ਮਾਨਸ ਜਾਤ ਮਨੁੱਖੀ ਜਾਤ ਮਨੁੱਖੀ ਜਨਮ ਹੈ, ਸਰੀਰ ਮਨੁੱਖਾਂ ਵਾਲਾ, ਹੱਥ ਪੈਰ ਨੇਤਰ ਮਨੁੱਖਾਂ ਵਾਲੇ ਨੇ। ਜਾਤ ਤਾਂ ਮਨੁੱਖ ਦੀ ਹੈ, ਪਰ ਜਿਹੜੇ ਕਰਮ ਨੇ ਕਰਤੂਤਾਂ ਨੇ ਉਹ ਜਾਨਵਰਾਂ ਨਾਲੋਂ ਵੀ ਪੈ ਰਹੀਆਂ, ਪਸ਼ੂਆਂ ਨਾਲੋਂ ਵੀ ਪੈ। ਕਰਤੂਤ ਪਸ਼ੂ ਕਰਤੂਤਾਂ ਪਸ਼ੂਆਂ ਵਾਲੇ, ਆਦਤਾਂ ਜਾਨਵਰਾਂ ਵਾਲੇ। ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਿਸ ਵੇਲੇ ਦਿੱਲੀ ਕੈਦ ਖਾਨੇ ਵਿੱਚ ਨਜ਼ਰਬੰਦ ਕੀਤਾ ਗਿਆ, ਸਤਿਗੁਰਾਂ ਨੂੰ ਪਹਿਲਾਂ ਕੁਝ ਦਿਨ ਭੁੱਖੇ ਰੱਖਿਆ। ਜਦੋਂ ਕੁਝ ਦਿਨ ਭੁੱਖੇ ਰੱਖਿਆ ਗਿਆ ਤੇ ਇੱਕ ਦਿਨ ਮੌਲਵੀ ਕਾਜੀ ਬਾਦਸ਼ਾਹ ਨੂੰ ਕਹਿਣ ਲੱਗੇ, ਬਾਦਸ਼ਾਹ ਹੁਣ ਸਾਨੂੰ ਆ ਗਿਆ ਦੇ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਧਰਮ ਪ੍ਰਸ਼ਟ ਕਰ ਸਕਦੇ। ਕਹਿਣ ਲੱਗੇ ਤੁਸੀਂ ਆਪਣੀ ਮਰਜ਼ੀ ਕਰੋ ਜਿਵੇਂ ਕਰ ਸਕਦੇ। ਇਹਨੇ ਕੀ ਕੀਤਾ ਮੌਲਵੀ ਨੇ ਕਾਜੀ ਨੇ, ਇਹਨਾਂ ਨੇ ਸਾਰਿਆਂ ਨੇ ਰਲ ਕੇ ਗਊ ਦਾ ਮਾਸ ਲਿਆ ਤੇ ਰਹਿ ਲਿਆ। ਕਈ ਦਿਨਾਂ ਦੇ ਭੁੱਖੇ ਨੇ, ਜਦੋਂ ਉਹਨਾਂ ਅੱਗੇ ਮਾਸ ਰੱਖਾਂਗੇ ਖਾ ਜਾਣਗੇ, ਕਿਉਂਕਿ ਭੁੱਖ ਥੋੜੀ ਵੇਖਦੀ ਹੈ ਵੀ ਅੱਗੇ ਮਾਸ ਹੈ ਕਿ ਕੀ ਹੈ। ਕਈ ਦਿਨਾਂ ਦੀ ਭੁੱਖ ਲੱਗੀ ਹੋਵੇ ਫਿਰ ਤਾਂ ਜੋ ਅੱਗੇ ਹੋਵੇ ਰੱਖਿਆ ਹੋਵੇ ਉਹ ਖਾਣ ਨੂੰ ਚਿੱਤ ਕਰਦਾ, ਤੇ ਜਦੋਂ ਗਊ ਦਾ ਮਾਸ ਖਾ ਜਾਣਗੇ ਧਰਮ ਪ੍ਰਸ਼ਟ ਹੋ ਜਾਏ। ਗਊ ਦਾ ਮਾਸ ਰਿੱਧ ਕੇ ਕੈਦ ਖਾਨੇ ਵਿੱਚ ਸਤਿਗੁਰਾਂ ਕੋਲ ਲੈ ਆਏ। ਜਦੋਂ ਸਤਿਗੁਰਾਂ ਕੋਲ ਲੈ ਆਏ ਤੇ ਕੱਪੜੇ ਨਾਲ ਢੱਕਿਆ ਹੋਇਆ ਉਹ ਬਰਤਨ ਸਤਿਗੁਰਾਂ ਨੇ ਕੋਲ ਲਿਆ ਕੇ ਰੱਖ ਦਿੱਤਾ, ਤੇ ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਇਹੀ ਪੰਕਤੀ ਪੜ੍ਹ ਰਹੇ ਸੀ ਸੁਖਮਨੀ ਸਾਹਿਬ ਦੀ। ਮਹਾਰਾਜ ਜੀ ਨਿਧਾ ਪ੍ਰਤੀ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਦੇ ਸੀ ਦੋਵੇਂ ਸਾਹਿਬ। ਜਦੋਂ ਉਹ ਆਏ ਨਾ ਉਸ ਵਕਤ ਇਹੀ ਪੰਕਤੀ ਪੜ੍ਹ ਰਹੇ ਸੀ, ਕਰਤੂਤ ਪਸ਼ੂ ਕੀ ਮਾਨਸ ਜਾਤ। ਜਦੋਂ ਬਰਤਨ ਅੱਗੇ ਲਿਆ ਕੇ ਰੱਖਿਆ ਮਹਾਰਾਜ ਜੀ ਨੇ ਪੁੱਛਿਆ ਕੀ ਲਿਆਇਓ, ਕਹਿੰਦੇ ਜੀ ਭੋਜਨ। ਮਹਾਰਾਜ ਕਹਿੰਦੇ ਜਿਹੋ ਜੀ ਭਾਵਨਾ ਕਰਕੇ ਆਏ ਉਹੋ ਜਿਹਾ ਫਲ ਮਿਲੇ। ਕੱਪੜਾ ਚੁੱਕੋ, ਤੇ ਕੱਪੜਾ ਚੁੱਕਿਆ ਤੇ ਉਸੇ ਗਊ ਦੇ ਮਾਸ ਵਿੱਚੋਂ ਨਿੱਕੇ ਨਿੱਕੇ ਸੂਰ ਘੁਰ ਘੁਰ ਕਰਦੇ ਬਾਹਰ ਨੂੰ ਨਿਕਲ ਕੇ ਦੌੜਨ ਲੱਗ ਪਏ। ਹੁਣ ਮੁਸਲਮਾਨਾਂ ਵਾਸਤੇ ਸੂਰ ਆਰਾਮ ਹੁੰਦਾ, ਜੋ ਮੌਲਵੀ ਕਾਜੀ ਅੱਗੇ ਲੜ ਕੇ ਦੌੜ ਕੇ ਵੀ ਸੂਰ ਆ ਗਿਆ ਅਸੀਂ ਤਾਂ ਫਿੱਟੇ ਜਾਂਗੇ। ਕਾਜੀ ਮੌਲਵੀ ਅੱਗੇ ਅੱਗੇ ਸੂਰ ਪਿੱਛੇ ਪਿੱਛੇ। ਰੱਖ ਦੇਵ ਕਹਿੰਦਾ ਜੀ ਤੁਸੀਂ ਕਿਸੇ ਕਰਾਮਾਤ ਨਹੀਂ ਵਿਖਾਈ। ਮਹਾਰਾਜ ਜੀ ਕਹਿੰਦੇ ਅਸੀਂ ਕਰਾਮਾਤ ਨਹੀਂ ਵਿਖਾਈ, ਗੁਰੂ ਘਰ ਦਾ ਚੀਚਾ ਜਦੋਂ ਜੀ ਕੋਈ ਭਾਵਨਾ ਲੈ ਕੇ ਆਉਂਦਾ ਉਹੋ ਜਿਹਾ ਫਲ ਮਿਲਦਾ। ਤੁਸੀਂ ਸਾਡਾ ਧਰਮ ਭ੍ਰਸ਼ਟ ਕਰਨਾ ਚਾਹੁੰਦੇ ਸੀ, ਪਰਮਾਤਮਾ ਨੇ ਤੁਹਾਡਾ ਕਰ ਦਿੱਤਾ। ਸਾਡੇ ਲਈ ਗਊ ਹਰਾਮ ਹੈ, ਤੁਹਾਡੇ ਲਈ ਸੂਰ ਹਰਾਮ। ਉੱਥੇ ਵੀ ਸਤਿਗੁਰੂ ਜੀ ਨੇ ਪੰਕਤੀ ਉਚਾਰਨ ਕੀਤੀ ਸੀ, ਕਰਤੂਤ ਪਸ਼ੂ ਕੀ ਮਾਨਸ ਜਾਤ। ਜਾਤ ਤਾਂ ਮਨੁੱਖਾਂ ਵਾਲੀ ਹੈ, ਸਰੀਰ ਤਾਂ ਮਨੁੱਖਾਂ ਵਾਲਾ ਹੈ, ਪਰ ਕਰਤੂ ਕਰਮ ਜਾਨਵਰਾਂ ਵਾਲੇ, ਪਸ਼ੂਆਂ ਵਾਲੇ। ਮਨੁੱਖ ਦਾ ਸੁਭਾਅ ਨਹੀਂ ਹੈ ਕਾਮੀ ਹੋਣਾ, ਮਨੁੱਖ ਦੀ ਬਿਰਤੀ ਨਹੀਂ ਕਾਮੀ ਹੋਣਾ, ਪਰ ਕਾਮੀ ਹੋ ਕੇ ਭ੍ਰਸ਼ਟ ਹੋ ਜਾਣਾ ਇਹ ਮਨੁੱਖ ਦੀ ਬਿਰਤੀ ਨਹੀਂ, ਇਹ ਜਾਨਵਰ ਦੀ ਬਿਰਤੀ, ਪਸ਼ੂ ਦੀ ਬਿਰਤੀ। ਔਰ ਸਭ ਤੋਂ ਜ਼ਿਆਦਾ ਕਾਮੀ ਜਾਨਵਰ ਹੈ ਹੱਥ। ਕਾਗਜ਼ ਦੀ ਹੱਥ ਨਹੀਂ ਵੇਖ ਕੇ ਵੀ ਦੌੜਿਆ ਜਾਂਦਾ ਤੇ ਟੋਏ ਵਿੱਚ ਡਿੱਗ ਜਾਂਦਾ, ਔਰ ਸਾਰੀ ਜ਼ਿੰਦਗੀ ਬੰਨਿਆ ਰਿਹਾ। ਉਸੇ ਜਾਨਵਰ ਦੇ ਕਰਤੂਤ ਇਸ ਮਨੁੱਖ ਨੇ ਆਪਣੇ ਅੰਦਰ ਵੀ ਕਾਰਨ ਕਰ। ਕ੍ਰੋਧੀ ਹੋਣਾ ਸੁਭਾਅ ਮਨੁੱਖ ਦਾ ਨਹੀਂ ਹੈ, ਜਾਨਵਰ ਦਾ, ਸੱਪ ਦਾ। ਸੱਪ ਦਾ ਸੁਭਾਅ ਵੀ ਕ੍ਰੋਧੀ, ਇਹ ਕ੍ਰੋਧ ਸੱਪ ਦੀ ਜੂਨ ਚੋਂ ਪ੍ਰਾਪਤ ਕਰਕੇ ਲੈ ਕੇ ਆਇਆ। ਲੋਭੀ ਹੋਣਾ ਵੀ ਸੁਭਾਅ ਮਨੁੱਖ ਦਾ ਨਹੀਂ ਹੈ, ਕੁੱਤੇ ਦਾ, ਕੁੱਤਾ ਬੜਾ ਲੋਭੀ। ਮੋਹ ਦੀ ਬਿਰਤੀ ਵੀ ਪਸ਼ੂਆਂ ਤੇ ਜਾਨਵਰਾਂ ਵਿੱਚੋਂ ਹੀ ਆਈ ਹੈ, ਮਨੁੱਖ ਕਿਸੇ ਮਿੱਟੀ ਭਰੀ ਗਲੀ ਦੇ ਵਿੱਚੋਂ ਅਸੀਂ ਗੁਜ਼ਰ ਜਾਈਏ, ਲੱਗ ਜਾਈਏ, ਸਾਡੇ ਸਰੀਰ ਤੇ ਉਸ ਮਿੱਟੀ ਦੇ ਕਣ ਲੱਗ ਹੀ ਜਾਂਦੇ ਨੇ ਜਿਸ ਗਲੀ ਤੋਂ ਲੰਘਾ। ਇਹੋ ਜਿਹੀਆਂ ਜਾਨਵਰਾਂ ਤੇ ਪਸ਼ੂਆਂ ਦੀਆਂ ਜੂਨੀਆਂ ਚੋਂ ਲੰਘ ਕੇ ਅਸੀਂ ਇਸ ਮਨੁੱਖੇ ਸਰੀਰ ਤੱਕ ਪਹੁੰਚੇ ਹਾਂ, ਇਸੇ ਕਰਕੇ ਉਹਨਾਂ ਜਾਨਵਰਾਂ ਵਾਲੀਆਂ ਬਿਰਤੀਆਂ ਇਸ ਮਨੁੱਖਾਂ ਦੇ ਸਰੀਰ ਵਿੱਚ ਵੀ ਆ ਕੇ ਅਸੀਂ ਛੱਡ ਨਹੀਂ ਸਕੇ, ਤਿਆਰ ਨਹੀਂ ਸਕੇ, ਸਾਡੇ ਨਾਲ ਆ ਗਏ ਉਹ ਜਾਨਵਰਾਂ ਦੀਆਂ ਬਿਰਤੀਆਂ, ਉਹ ਪਸ਼ੂਆਂ ਦੀਆਂ ਬਿਰਤੀਆਂ ਵੀ ਸਾਡੇ ਨਾਲ ਆ। ਉਹਨਾਂ ਪਸ਼ੂਆਂ ਦੀਆਂ ਬਿਰਤੀਆਂ ਨੂੰ ਵੇਖ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨੂੰ ਕਹਿਣਾ ਪਿਆ, ਕਰਤੂਤ ਪਸ਼ੂ ਕੀ ਮਾਤ ਦਾ, ਜਾਤ ਤਾਂ ਮਨੁੱਖਾਂ ਦੀ ਹੈ ਪਰ ਕਰਤੂਤਾਂ ਪਸ਼ੂਆਂ ਦੀ, ਕਰਤੂਤਾਂ ਜਾਨਵਰਾਂ ਦੀ। ਸ਼ਾਇਦ ਜਾਨਵਰ ਵੀ ਇਤਨਾ ਖਤਰਨਾਕ ਨਹੀਂ ਹੁੰਦਾ ਜਿਤਨਾ ਖਤਰਨਾਕ ਮਨੁੱਖ ਬਣ ਸਕਦਾ, ਪਸ਼ੂ ਵੀ ਇਤਨਾ ਖਤਰਨਾਕ ਨਹੀਂ ਹੁੰਦਾ ਜਿਤਨਾ ਖਤਰਨਾਕ ਮਨੁੱਖ ਬਣ ਚੁੱਕਾ ਹੈ, ਇੱਕ ਆਮ ਸਧਾਰਨ ਵਿਅਕਤੀ ਬਣ ਚੁੱਕਾ ਹੈ, ਪਸ਼ੂ ਨਾਲੋਂ ਵੀ ਪੜਿਆ। ਕਈ ਥਾਵਾਂ ਤੇ ਤਾਂ ਸਤਿਗੁਰਾਂ ਨੇ ਮਨੁੱਖ ਨੂੰ ਪਸ਼ੂ ਨਾਲੋਂ ਵੀ ਪੈੜਾ ਲਿਆ, ਤੇ ਤੂੰ ਤਾਂ ਪਸ਼ੂ ਨਾਲੋਂ ਵੀ ਜਾਨਵਰ ਨਾਲੋਂ ਵੀ ਪੈੜਾ। ਮਹਾਰਾਜ ਜੀ ਕਹਿੰਦੇ ਇਹੋ ਜਿਹੀ ਇਸ ਮਨੁੱਖ ਦੀ ਹਾਲਤ ਹੈ, ਇਹ ਹੈ ਤਾਂ ਮਨੁੱਖੀ ਜਾਨਾਂ ਪਰ ਕਰਤੂਤਾਂ ਆਦਤਾਂ ਪਸ਼ੂਆਂ ਵਾਲੀਆਂ ਹਨ।
ਲੋਕ ਵਿਚਾਰਾ ਕਰੇ ਦਿਨ ਰਾਤ,
ਰਾਤ ਦਿਨ ਸਿਰਫ ਲੋਕਾਂ ਨੂੰ ਪਹੁੰਚਾਉਣ ਵਾਸਤੇ ਲੱਗਾ ਹੋਇਆ, ਵਿਖਾਵਾ ਕਰਕੇ ਸਿਰਫ ਦੁਨੀਆਂ ਨੂੰ ਪਹੁੰਚਾਉਂਦਾ ਕਿ ਦੁਨੀਆਂ ਪਰਚ ਜਾਏ, ਦੁਨੀਆਂ ਪਰਚ ਜਾਏ, ਦੁਨੀਆਂ ਨੂੰ ਪਰਚਾਉਣ ਵਾਸਤੇ ਰਾਤ ਦਿਨ ਲੱਗਾ ਹੋਇਆ ਲੋਕ ਵਿਚਾਰ। ਅੱਜ ਅਸੀਂ ਜੇ ਧਾਰਮ ਵੀ ਧਾਰਮ ਕੀਤਾ ਨਾ, ਜੇ ਅੱਜ ਅਸੀਂ ਨਿਤਨੇਮ ਵੀ ਕਰਦੇ ਹਾਂ ਤਾਂ ਵੀ ਸਾਡੀ ਇਹ ਸੋਚ ਬਣਦੀ ਜਾ ਰਹੀ ਹੈ ਅੰਦਰ ਵੀ ਸਾਨੂੰ ਨਿਤਨੇਮ ਕਰਦਿਆਂ ਨੂੰ 10-20-50 ਬੰਦੇ ਵੇਖਣ। ਅਸੀਂ ਨਿਤਨੇਮ ਗੁਰੂ ਕਲਗੀਧਰ ਦੀ ਖੁਸ਼ੀ ਲੈਣ ਵਾਸਤੇ ਨਹੀਂ ਪਏ ਕਰਦੇ, ਅਸੀਂ ਨਿਤਨੇਮ ਕਰ ਰਹੇ ਹਾਂ ਵਿਖਾਵਾ ਕਰਨ ਲਈ ਲੋਕਾਂ ਨੂੰ ਪਤਾ ਲੱਗ। ਅਸੀਂ ਧਾਰਮਿਕ ਜਗਤ ਦੇ ਕੰਮ ਵੀ ਕਰਦੇ ਹਾਂ, ਇਸ ਕਰਕੇ ਨਹੀਂ ਕਰਦੇ ਕਿ ਅਸੀਂ ਪਰਮੇਸ਼ਰ ਦੀ ਖੁਸ਼ੀ ਲੈਣੀ ਹੈ, ਅਸੀਂ ਕਰਦੇ ਹਾਂ ਕਿ ਦੁਨੀਆਂ ਵੇਖੇ ਤੇ ਦੁਨੀਆਂ ਵਾਹ ਵਾਹ ਕਰ ਵਾਹ ਵਾਹ। ਲੋਕ ਪ੍ਰਚਾਰਾ ਕਰਨ ਰਾਜ ਮਹਾਰਾਜ ਪੰਜਵੇਂ ਪਾਤਸ਼ਾਹ ਬੱਚੇ ਕਹਿ ਰਹੇ, ਕਹਿੰਦੇ ਲੋਕਾਂ ਨੂੰ ਪਹੁੰਚਾਉਣ ਵਾਸਤੇ ਪਰਚਾਉਣ ਵਾਸਤੇ ਇਹ ਰਾਤ ਦਿਨ ਪੁੱਤਰਾਂ ਦੇ ਕੰਮ ਕਰ ਰਿਹਾ ਹੈ।
ਬਾਹਰ ਭੇਖ ਅੰਤਰ ਮਨ ਮਾਇਆ,
ਲੋਕਾਂ ਨੂੰ ਪਹੁੰਚਾਉਣ ਵਾਸਤੇ ਕੀ ਕੀਤਾ, ਇਹਨੇ ਬਾਹਰੋਂ ਭੇਖ ਧਾਰਨ ਕਰ ਲਿਆ, ਬੜਾ ਲੰਮਾ ਚੋੜਾ ਪਾ ਲਿਆ, ਭਗਵੇ ਰੰਗ ਦੇ ਕੱਪੜੇ ਪਾ ਲਏ, ਜਾਂ ਸਰੀਰ ਤੇ ਸੁਭਾਅ ਬਣ ਲਏ, ਜਾਂ ਹੋਰ ਅਨੇਕ ਪ੍ਰਕਾਰ ਦੇ ਭੇਖ ਬਾਹਰਲੇ ਧਾਰਨ ਜਗਤ ਵਾਲੇ ਬਣਾ ਲਏ, ਕੰਨਾਂ ਚ ਮੁੰਦਰਾਂ ਪਾ ਲਈਏ, ਬਾਹਰਲਾ ਭੇਖ ਤਾਂ ਹੋਰ ਬਣਾ ਲਿਆ ਬਾਹਰ ਤੇ, ਪਰ ਅੰਤਰ ਮਨ ਮਾਇਆ, ਅੰਦਰ ਮਾਇਆ ਦੀ ਨੈਣ ਹੈ, ਅੰਦਰ ਮੈਲ ਨਾਲ ਭਰਿਆ ਸੀ, ਹਿਰਦਾ ਮੈਲ ਨਾਲ ਭਰਿਆ ਸੀ, ਬਾਹਰੋਂ ਤਾਂ ਭੇਖ ਧਾਰਨ ਕਰ ਲਿਆ ਸੌ ਸੁਹਾਗਣ ਵਾਂਗੂ, ਬੜਾ ਵਧੀਆ ਭੇਖ ਹੈ, ਪਰ ਅੰਦਰ ਮਨ ਨਾਲ ਭਰਿਆ ਹੋਇਆ, ਮੈਲ ਨਾਲ ਭਰਿਆ। ਬਾਹਰੋਂ ਤਾਂ ਭੇਖ ਧਾਰਨ ਕਰ ਲਿਆ ਸੱਜਣ ਠੱਗ ਵੰਗ, ਪਰ ਅੰਦਰ ਮੈਲ ਨਾਲ ਭਰਿਆ, ਹਿਰਦਾ ਮੈਲ ਨਾਲ ਭਰਿਆ। ਤੇ ਜਦੋਂ ਕੇਵਲ ਬਾਹਰਲਾ ਭੇਖ ਹੀ ਰਹਿ ਜਾਏ ਤੇ ਬਾਹਰਲੇ ਭੇਖ ਨੂੰ ਵੇਖ ਕੇ ਮੇਰੇ ਸਾਹਿਬ ਜੀ ਨੇ ਖੰਡਨ ਵੀ ਕੀਤਾ, ਇਕੱਲੇ ਬਾਹਰ ਦੇ ਭੇਖ ਨੂੰ, ਜੇ ਅੰਦਰ ਕਲਾ ਨਹੀਂ ਵਰਤੀ, ਕੇਵਲ ਬਾਹਰ ਦਾ ਹੀ ਭੇਖ ਹੈ, ਤਾਂ ਫਿਰ ਮੇਰੇ ਸਾਹਿਬ ਜੀ ਕਹਿੰਦੇ ਨੇ ਗਲੀ ਜਿਨ੍ਹਾਂ ਜਪ ਮਾਲੀ ਨਾ ਲੋਟੇ ਹੱਥ ਦਬਾ ਕੋਈ ਹਰ ਕੇ ਸੰਤ ਨਾਖੀਐ ਬਨਾਰਸ ਕੇ ਠੱਗ। ਉਹ ਹਰੀ ਦੇ ਸੰਤ ਨਹੀਂ, ਬਨਾਰਸ ਦੇ ਠੱਗ। ਕੇਵਲ ਬਾਹਰ ਦਾ ਭੇਖ ਹੈ ਤੇ ਅੰਦਰ ਮੈਲ, ਤੇ ਕੇਵਲ ਬਾਹਰ ਦੇ ਭੇਖ ਨੂੰ ਮਹਾਰਾਜ ਜੀ ਨੇ ਫਿਰ ਖੰਡਨ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਕ ਨਾਮ ਲਾਉਣਾ ਗਿਆ। ਇਹੋ ਜਿਹੀ ਬਿਰਤੀ ਵਾਲੇ ਲੋਕਾਂ ਦਾ ਖੰਡਨ ਕੀਤਾ ਜਿਹੜੇ ਸਿਰਫ ਵਿਖਾਵਾ ਕਰ ਰਹੇ, ਪ੍ਰਦਰਸ਼ਨ ਕਰ ਰਹੇ ਨੇ। ਕਹਿੰਦੇ ਬਾਹਰ ਭੇਖ ਹੈ ਤੇ ਅੰਦਰ ਮਨ ਮਾਇਆ, ਮਾਇਆ ਦੀ ਮੈਲ ਭਰੀ ਹੋਈ ਹੈ।
ਸ਼ਪਤ ਨਾਹੀ ਕਛ ਕਰੈ ਛੁਪਾਇਆ।
ਮਹਾਰਾਜ ਜੀ ਕਹਿੰਦੇ ਅਗਰ ਉਸ ਮੈਲ ਨੂੰ ਇਹ ਕੁਝ ਛੁਪਾਉਣਾ ਵੀ ਚਾਹੇ ਤੇ ਛੁਪਦੇ ਨੇ, ਕਿਉਂਕਿ ਉਹ ਮੈਲ ਇੱਕ ਨਾ ਇੱਕ ਦਿਨ ਪ੍ਰਗਟ ਹੋ ਕੇ ਬਾਹਰ ਆ ਹੀ ਜਾਂਦੀ। ਆ ਕਿੰਨੇ ਪਖੰਡੀਆਂ ਦੀ ਮੈਲ ਪ੍ਰਗਟ ਹੋ ਕੇ ਨਿਕਲਦੀ ਹੈ। ਇਹਨਾਂ ਨੇ ਆਹ ਬਲਾਤਕਾਰ ਕੀਤੇ ਨੇ, ਇਹਨਾਂ ਨੇ ਆਹ ਭੈੜੇ ਕਰਮ ਕੀਤੇ ਨੇ, ਇਹਨਾਂ ਨੇ ਇੰਨੇ ਕਰਮ ਕੀਤੇ ਨੇ, ਉਹ ਸਾਰੇ ਪਾਪ ਉਹਨਾਂ ਦੇ ਉੱਗੜ ਉੱਗੜ ਕੇ ਆ ਜਾਂਦੇ ਨੇ ਨਾ ਬਾਹਰ। ਛਪਾਉਣ ਦਾ ਯਤਨ ਤਾਂ ਕਰਦੇ ਨੇ, ਪਰ ਮਹਾਰਾਜ ਜੀ ਕਹਿੰਦੇ ਅੰਦਰ ਦੀ ਉਹ ਮੈਲ ਛੁਪਦੀ ਨਹੀਂ, ਪ੍ਰਗਟ ਹੋ ਹੀ ਜਾਂਦੀ, ਉਹ ਛੁਪ ਨਹੀਂ ਕਰਦੇ, ਉਹ ਛੁਪਦੇ ਹੀ ਨੇ। ਛਪਸ ਨਾਹੀਂ ਕਛ ਕਰੈ ਛੁਪਾਇਆ, ਛਪਾਉਣ ਦਾ ਯਤਨ ਵੀ ਕਰੇ ਤੇ ਅੰਦਰ ਦੀ ਮੈਲ ਉਹ ਨਹੀਂ ਛੁਪਦੀ।
ਬਾਹਰ ਗਿਆਨ ਧਿਆਨ ਇਸ਼ਨਾਨ,
ਬਾਹਰੋਂ ਗਿਆਨ ਵੀ ਹੈ ਇਹਦੇ ਕੋਲ, ਬਾਹਰੋਂ ਧਿਆਨੀ ਵੀ ਬਣਦਾ ਹੈ ਤੇ ਬਾਹਰੋਂ ਇਸ਼ਨਾਨ ਵੀ ਕਰੋ। ਬਾਹਰ ਦੇ ਦਿਲ ਨੂੰ ਬਾਹਰ ਵੇਖੀਏ ਨਾ, ਕਹਿੰਦੇ ਬੜਾ ਵੱਡਾ ਗਿਆਨ ਵੀ ਹੈ ਇਹਦੇ ਕੋਲ, ਬੜੀਆਂ ਕਿਤਾਬਾਂ ਰੱਖੀਆਂ ਨੇ, ਬੜੀਆਂ ਕਿਤਾਬਾਂ ਪੜ੍ਹਦਾ ਹੈ। ਬਾਹਰ ਇਹਦੇ ਕੋਲ ਧਿਆਨ ਵੀ ਬੜਾ, ਧਿਆਨ ਲਾਉਣ ਦੀਆਂ ਬੜੀਆਂ ਬੜੀਆਂ ਯੁਗਤੀਆਂ ਦੱਸਦਾ, ਸੁਣਾਉਂਦਾ, ਲੋਕਾਂ ਨੂੰ ਵੀ ਕਹਿੰਦਾ ਵੀ ਇੰਨਾ ਧਿਆਨ ਕਰੋ। ਬਾਹਰ ਇਸ਼ਨਾਨ ਵੀ ਰੋਜ਼ ਕਰਦਾ, ਬਾਹਰ ਦਾ ਇਸ਼ਨਾਨ ਵੀ ਹੈ ਇਹਦੇ ਕੋਲ। ਬਾਹਰ ਦਾ ਗਿਆਨ, ਬਾਹਰ ਦਾ ਧਿਆਨ ਤੇ ਬਾਹਰ ਦਾ ਇਸ਼ਨਾਨ ਉਹ ਇਹਦੇ ਕੋਲ ਹੈ। ਤਿੰਨੇ ਚੀਜ਼ਾਂ ਇਹਨੇ ਰੱਖੀਆਂ ਹੋਈਆਂ ਨੇ।
ਅੰਤਰ ਵਿਆਪ ਲੋਭ ਸੁਹਾਣ,
ਪਰ ਇਹਦੇ ਅੰਦਰ ਲੋਭ ਰੂਪੀ ਕੁੱਤਾ ਉਹ ਵਸਿਆ ਹੋਇਆ, ਅੰਦਰ ਲਾਲਚ ਰੂਪੀ ਕੁੱਤਾ ਵਸਦਾ। ਬਾਹਰ ਤਾਂ ਬੜਾ ਵੱਡਾ ਗਿਆਨੀ ਹੈ, ਧਿਆਨੀ ਹੈ, ਇਸ਼ਨਾਨੀ ਹੈ, ਪਰ ਅੰਦਰ ਲਾਲਚ ਰੂਪੀ ਕੁੱਤਾ ਵਸਦਾ। ਅੰਤਰ ਵਿਆਪੈ ਲੋਭ ਸੁਹਾਣ, ਅੰਦਰ ਲਾਲਚ ਰੂਪੀ ਕੁੱਤਾ ਉਹ ਭੌਂਕਦਾ, ਵਿਅਕਤੀ ਹਿਰਦੇ ਦੇ ਘੇਰੇ ਦਾ, ਉਹ ਨਹੀਂ ਛੱਡ ਸਕਦਾ, ਉਹ ਨਹੀਂ ਤਿਆਗ ਸਕਦਾ, ਉਹ ਇਹਦੇ ਅੰਦਰ ਵਸ ਰਿਹਾ ਹੈ।
ਅੰਤਰ ਅਗਨ ਬਾਹਰ ਤਨ ਸਵਾਹ,
ਅੰਦਰ ਅੱਗ ਹੈ ਕ੍ਰਿਸ਼ਨਾ ਦੀ ਤੇ ਬਾਹਰ ਸਰੀਰ ਤੇ ਸਵਾਹ ਖੜੀ ਬੈਠਾ। ਕਹਿੰਦਾ ਜੀ ਮੈਂ ਸਵਾਹ ਵਾਂਗੂ ਸ਼ਾਂਤ ਹੋ ਚੁੱਕਾ, ਜਿਵੇਂ ਸਵਾਹ ਸ਼ਾਂਤ ਹੁੰਦੀ ਹੈ ਇੱਦਾਂ ਸ਼ਾਂਤ ਹੋ ਚੁੱਕਾ। ਸਵਾਹ ਕਦੋਂ ਬਣਦੀ ਹੈ? ਜਦੋਂ ਆ ਕੇ ਠੰਡੀ ਹੋ ਜਾਵੇ। ਕਹਿੰਦੇ ਅੰਦਰ ਅੱਗ ਹੈ ਤੇ ਸਰੀਰ ਦੇ ਉੱਤੇ ਸਵਾਹ ਬਣੀ ਬੈਠਾ, ਅੰਦਰ ਕ੍ਰਿਸ਼ਨਾ ਦੀ ਅੱਗ ਹੈ, ਪਦਾਰਥਾਂ ਦੀ ਅੱਗ ਹੈ, ਵਡਿਆਈ ਵੀ ਭੁੱਖ ਹੈ, ਉਹ ਅੱਗ ਹੈ ਤੇ ਬਾਹਰ ਸਰੀਰ ਤੇ ਸਵਾਹ ਬਣੀ ਬੈਠਾ। ਧੰਨ ਭਾਈ ਸੁਖਰੇ ਸ਼ਾਹ, ਇੱਕ ਦਿਨ ਸੱਤਵੇਂ ਪਾਤਸ਼ਾਹ ਗੁਰੂ ਹਰਿਦਾਸ ਸਾਹਿਬ ਦੇ ਸੀਸ ਦੇ ਚਵਲ ਚੜਾ ਲਏ, ਚਵਲ ਚੜਾਉਂਦਿਆਂ ਚੜਾਉਂਦਿਆਂ ਕੀ ਵੇਖਿਆ ਵੀ ਇੱਕ ਸੰਨਿਆਸੀ ਜਿਹਨੇ ਸਰੀਰ ਤੇ ਸਵਾਹ ਬਣੀ ਹੋਈ ਉਹ ਸਾਹਮਣੇ ਆ ਕੇ ਬੈਠ ਗਿਆ। ਸਾਰਾ ਸਰੀਰ ਸਵਾਹ ਨਾਲ ਭਰਿਆ, ਸਿਰ ਚ ਸਵਾਹ ਪਾਈ ਹੋਈ, ਮੂੰਹ ਤੇ ਸਵਾਹ ਬਣੀ ਹੋਈ, ਪਿੰਡੇ ਤੇ ਸਵਾਹ ਬਣੀ ਹੋਈ, ਅੱਖਾਂ ਪੈਰਾਂ ਤੇ ਸਵਾਹ ਬਣੀ ਹੋਈ। ਉਹਨੇ ਸੋਚਿਆ ਵੀ ਬੜੀ ਦੁਨੀਆਂ ਇਕੱਠੀ ਹੋਈ ਹੈ, ਮੈਨੂੰ ਵੇਖ ਕੇ ਮੈਨੂੰ ਵੀ ਆ ਕੇ ਲੋਕ ਮੱਥਾ ਟੇਕਣਗੇ। ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਬੈਠ ਗਿਆ ਵਿਖਾਵਾ ਕਰ, ਐਨ ਸਤਿਗੁਰਾਂ ਦੇ ਸਾਹਮਣੇ ਕੁਝ ਦੂਰੀ। ਪਰ ਗੁਰੂ ਸਾਹਿਬ ਨੂੰ ਛੱਡ ਕੇ ਕਿਹੜੇ ਸਿੱਖ ਨੇ ਜਾ ਕੇ ਮੱਥਾ ਟੇਕਣਾ? ਜਦੋਂ 5-7 ਮਿੰਟ ਬੈਠੇ ਨੂੰ ਹੋ ਗਏ ਤੇ ਫਿਰ ਥੋੜੀ ਜਿਹੀ ਅੱਖ ਖੋਲ ਕੇ ਵੇਖਦਾ ਵੀ ਕੋਈ ਆਇਆ ਕਿ ਨਹੀਂ ਆਇਆ ਮੱਥਾ ਟੇਕਣ ਦੇ ਲਈ। ਜਦੋਂ ਅੱਖ ਖੋਲੀ ਤੇ ਭਾਈ ਸੁਥਰੇ ਸ਼ਾਹ ਜੀ ਵੇਖਦੇ ਸੀ, ਉਹਨੇ ਜਦੋਂ ਅੱਖ ਖੋਲੀ ਭਾਈ ਸੁਥਰੇ ਨੇ ਉਂਗਲੀ ਕਰ ਦਿੱਤੀ ਇਹਦੇ, ਸੰਨਿਆਸੀ ਨੇ ਅੱਖਾਂ ਬੰਦ ਕਰ ਲਈ। ਥੋੜਾ ਸਮਾਂ ਫਿਰ ਲੰਘਿਆ, ਹੋਲੇ ਜੀ ਅੱਖ ਖੋਲ ਕੇ ਵੇਖਦਾ ਵੀ ਕੋਈ ਆ ਕੇ ਰਿਹਾ ਕਿ ਨਹੀਂ ਆ ਰਿਹਾ। ਜਦੋਂ ਫਿਰ ਦੁਬਾਰਾ ਅੱਖ ਖੋਲੀ ਭਾਈ ਸੁਥਰੇ ਸ਼ਾਹ ਨੇ ਫਿਰ ਉਂਗਲ ਕਰ ਦਿੱਤੀ। ਉਹਨੂੰ ਬੜਾ ਗੁੱਸਾ ਲੱਗਾ, ਇਹ ਮੇਰੇ ਮਖੌਲ ਉਡਾਉਂਦਾ, ਉਂਗਲ ਕਰਦਾ ਮੇਰੇ ਵੱਲ। 3-4 ਵਾਰੀ ਅੱਖਾਂ ਖੋਲ ਕੇ ਵੇਖਿਆ, 3-4 ਵਾਰੀ ਭਾਈ ਸੁਥਰੇ ਨੇ ਉਂਗਲੀ ਕੀਤੀ, ਚੌਥੀ ਵਾਰੀ ਨਾ ਇਹਦੇ ਕੋਲ ਜਲਿਆ ਨਹੀਂ ਨਾ ਗਿਆ। ਫਿਰ ਤਾਂ ਅੱਗ ਦਾ ਕਬੂਲਾ ਹੋਇਆ, ਆ ਗਿਆ ਗੁਰੂ ਹਰਿਰਾਇ ਸਾਹਿਬ ਕੋਲ, ਕਹਿੰਦਾ ਜੀ ਕਿਹੋ ਜਿਹੇ ਸਿੱਖ ਨੇ ਤੁਹਾਡੇ? ਇਹਨਾਂ ਨੂੰ ਇਹ ਨਹੀਂ ਪਤਾ ਵੀ ਕਿਸੇ ਸਾਧੂ ਮਹਾਤਮਾ ਦਾ ਸਤਿਕਾਰ ਕਿਵੇਂ ਕਰੀਦਾ। ਮਹਾਰਾਜ ਜੀ ਕਹਿੰਦੇ ਸੰਨਿਆਸੀ ਜੀ ਕੀ ਗੱਲ? ਕਹਿੰਦਾ ਜੀ ਆਹ ਜਿਹੜਾ ਤੁਹਾਡੇ ਸਿਰ ਤੇ ਚੌਰ ਝੁਲਾ ਰਿਹਾ, ਇਹ ਮੇਰੇ ਵੱਲ ਉਂਗਲਾ ਕਰਦਾ। ਮਹਾਰਾਜ ਜੀ ਕਹਿੰਦੇ ਸੁਣ ਰਿਹਾ ਕੀ ਗੱਲ ਹੈ? ਮਹਾਰਾਜ ਮੇਰੀ ਕੀ ਮਜਾਲ, ਮੈਂ ਸੰਨਿਆਸੀ ਜੀ ਵੱਲ ਉਂਗਲ ਕਰਾਂ? ਮੇਰੇ ਚ ਇੰਨੀ ਤਾਕਤ ਕਿੱਥੇ? ਸੰਨਿਆਸੀ ਨੂੰ ਹੋਰ ਗੁੱਸਾ ਚੜ ਗਿਆ, ਕਹਿੰਦਾ ਜੀ ਤੁਹਾਡੇ ਸਿੱਖ ਝੂਠ ਵੀ ਬੋਲਦੇ ਨੇ। ਮਹਾਰਾਜ ਕਹਿੰਦੇ ਸੁਣ ਰਿਹਾ ਤੂੰ ਕੋਈ ਨਾ ਕੋਈ ਕਾਰਸਤਾਨੀ ਤਾਂ ਜ਼ਰੂਰ ਕੀਤੀ, ਸੰਨਿਆਸੀ ਏਦਾਂ ਨਹੀਂ ਇੰਨੇ ਗੁੱਸੇ, ਕੋਈ ਨਾ ਕੋਈ ਕੰਮ ਤਾਂ ਜ਼ਰੂਰ ਕੀਤਾ। ਮਹਾਰਾਜ ਮੇਰੀ ਕੀ ਮਜਾਲ, ਮੈਂ ਇਹਦੇ ਨਾਲ ਉਂਗਲ ਕਰਾਂ? ਮੈਂ ਕਹਿੰਦੇ ਜੇ ਉਂਗਲ ਨਹੀਂ ਸੀ ਕਰਦਾ ਤੇ ਕੀ ਕਰਦਾ ਸੀ? ਘੜੀ ਬੁੜੀ ਉਂਗਲ ਤੇਰੇ ਵੱਲ ਸਿੱਧੀ ਕਰਕੇ। ਮਹਾਰਾਜ ਮੈਂ ਵੇਖਦਾ ਸੀ ਇਹ ਮੇਰੀ ਸਵਾਹ ਹੀ ਹੈ ਜਾਂ ਅੰਦਰ ਅੱਗ ਵੀ ਹੈ। ਮਹਾਰਾਜ ਫਰੋਲ ਕੇ ਵੇਖਿਆ ਉਂਗਲ ਦੇ ਨਾਲ, ਇਹ ਸਵਾਹ ਤਾਂ ਉੱਤੇ ਉੱਤੇ ਹੀ ਹੈ, ਅੰਦਰ ਤਾਂ ਮੇਰੀ ਅੱਗ ਹੀ ਪਈ ਹੋਈ। ਸਵਾਹ ਤਾਂ ਇਕੱਲੇ ਸਰੀਰ ਤੇ ਹੀ ਹੈ, ਅੰਦਰ ਤਾਂ ਅੱਗ ਹੀ ਹੈ। ਇੱਥੇ ਵੀ ਮਹਾਰਾਜ ਜੀ ਕਹਿ ਰਹੇ ਅੰਤਰ ਅਗਨ ਬਾਹਰ ਤਨ ਸਵਾਹ। ਅੰਦਰ ਕ੍ਰਿਸ਼ਨਾ ਦੀ ਅੱਖ ਬਲ ਰਹੀ ਹੈ ਤੇ ਬਾਹਰ ਸਰੀਰ ਦੇ ਉੱਤੇ ਸਵਾਹ ਬਲ ਕੇ ਲੋਕਾਂ ਨੂੰ ਵਿਖਾਉਂਦਾ ਹੈ।
ਗਲ ਪਾਥਰ ਕੈਸੇ ਤਰ ਅਥਾਹ।
ਮਹਾਰਾਜ ਜੀ ਕਹਿੰਦੇ ਗਲ ਦੇ ਵਿੱਚ ਪੱਥਰ ਪਾਏ ਹੋਏ ਨੇ, ਲਾਲਚ ਦਾ ਪੱਥਰ, ਕ੍ਰਿਸ਼ਨਾ ਦਾ ਪੱਥਰ। ਕੱਲਾ ਇੱਕ ਪੱਥਰ ਨਹੀਂ, ਵਿਖਾਵੇ ਦਾ ਪੱਥਰ, ਲਾਲਚ ਦਾ ਪੱਥਰ, ਕ੍ਰਿਸ਼ਨਾ ਦਾ ਪੱਥਰ ਇਹਨੇ ਆਪਣੇ ਗਲ ਚ ਪਾਏ ਹੋਏ ਨੇ। ਤੇ ਇਹਨੇ ਗਲ ਚ ਪੱਥਰ ਪਾ ਕੇ ਤਰੇ ਕਿਵੇਂ ਅਥਾਹ ਸਮੁੰਦਰ ਨੂੰ? ਐਸੇ ਤਰ੍ਹਾਂ ਅਥਾਹ, ਇਹ ਜਿਹੜਾ ਅਥਾਹ ਸਮੁੰਦਰ ਹੈ ਸੰਸਾਰ, ਇਹਨੂੰ ਇਹ ਕਿਵੇਂ ਤਰ ਕੇ ਪਾਰ ਉਤਰੇ?
ਜਾਕੇ ਅੰਤਰ ਬਸੈ ਪ੍ਰਭ ਆਪ।
ਮਹਾਰਾਜ ਜੀ ਕਹਿੰਦੇ ਕੌਣ ਤਰ ਸਕਦਾ ਹੈ ਫਿਰ? ਸਾਹਿਬ ਕਹਿੰਦੇ ਜਿਸ ਦੇ ਅੰਦਰ ਉਹ ਪ੍ਰਭੂ ਆਪ ਵਸਦਾ ਹੈ, ਉਹੀ ਇੱਕ ਸੰਸਾਰ ਤੋਂ ਤਰ ਸਕਦਾ। ਜਾਕੇ ਅੰਤਰ ਬਸੈ ਪ੍ਰਭ ਆਪ, ਉਹ ਪ੍ਰਭੂ ਆਪ ਜਿਸ ਦੇ ਅੰਦਰ ਵਸੇ, ਉਹੀ ਇੱਕ ਸੰਸਾਰ ਤੋਂ ਤਰ ਸਕਦਾ ਹੈ।
ਨਾਨਕ ਤੇ ਜਨ ਸਹਿਜ ਸਮਾਤ।
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਉਹ ਜਨ ਸਹਿਜ ਵਿੱਚ ਸਮਾ ਜਾਂਦੇ ਨੇ, ਸਹਿਜ ਵਿੱਚ ਉਹਨਾਂ ਦੀ ਸਫਾਈ ਹੋ ਜਾਂਦੀ ਹੈ ਜਿਹੜੇ ਐਸੇ ਗੁਰਮੁਖ ਹਨ। ਮਹਾਰਾਜ ਜੀ ਕਿਰਪਾ ਕਰਨੇ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸੇ ਨੇ।